ਉਹ ਬੜਾ ਮਹਾਨ ਗੁਰੂ ਕੀ ਬਖਸ਼ਿਸ਼ ਹੋਵੇ ਜਿਵੇਂ ਕੰਮ ਕਰ ਰਹੀ। 153ਵੇਂ ਦਿਨ ਮਰਦਾ ਰਿਹਾ, ਰਾਤ ਵੀ ਇੱਥੇ ਕਈ ਪ੍ਰੇਮੀ ਬਣਦੇ ਫਿਰਦੇ ਸੀ। ਮੈਂ ਤੇ 6-7 ਸਾਲ ਤੋਂ ਹਮੇਸ਼ਾ ਹੀ ਇਸ ਸਟੇਜਾਂ ਤੇ ਬੇਨਤੀਆਂ ਕਰਦਾ ਰਿਹਾ। ਕਈ ਲੋਕ ਆਖਦੇ ਨੇ ਸ਼ਕਤੀ ਵਿਖਾਓ, ਗੁਰੂ ਘਰ ਚ ਸ਼ਕਤੀ ਕੀ ਹੈ? 5 ਵਾਰੀ ਅਕਾਲ ਤਖ਼ਤ ਢਾਇਆ ਗਿਆ ਜਿੱਥੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਹੈ। 5 ਵਾਰੀ, 5 ਵਾਰੀ ਢਾਉਣ ਵਾਲਾ 153ਵੇਂ ਦਿਨ ਮਰਦਾ ਰਿਹਾ, 54 ਦਿਨ ਵੀ ਨਹੀਂ ਆਇਆ, 5 ਮਹੀਨੇ ਨਹੀਂ ਕੱਟਿਆ। ਇੱਕ ਤੇ ਹੋ ਸਕਦਾ, ਦੂਜਾ ਕੁਦਰਤੀ ਹੋ ਸਕਦਾ। ਮੰਨ ਲਓ ਵੀ ਅਗਲਾ ਕਹਿੰਦਾ ਵੀ 153ਵੇਂ ਦਿਨ ਇੱਕ ਮਰ ਗਿਆ ਦੂਜਾ, ਪਰ 5 ਵਾਰੀ ਹਮਲਾ ਕਰਨ ਵਾਲੇ 153ਵੇਂ ਦਿਨ ਹੀ ਮਰਦੇ ਰਹੇ ਨੇ। ਆਖੋ ਸਤਨਾਮ। ਏਦੋ ਵੱਡੀ ਸ਼ਕਤੀ ਹੋਰ ਕੀ ਹੋਊ ਗੁਰਮੁਖੋ? ਏਦੋ ਵੱਡੀ ਸ਼ਕਤੀ ਹੋਰ ਕੀ ਹੋਏਗੀ? ਹੋਰ ਬੜੀ ਵੱਡੀ ਸ਼ਕਤੀ ਹੈ, ਜਿੱਥੇ ਇੱਕ ਵਾਰੀ ਬੰਬ ਚੱਲ ਜਾ ਲੋਕ ਉਧਰ ਨੂੰ ਮੂੰਹ ਨਹੀਂ ਕਰਦੇ ਮੁੜ ਕੇ। ਇੱਥੇ ਤੇ ਇੰਨੇ ਕੁ ਬੰਬ ਤੇ ਗੋਲੀਆਂ ਚੱਲੀਆਂ ਨੇ, ਗਿਣਤੀ ਘਟੀ ਨਹੀਂ ਤੇ ਲਾਸ਼ਾਂ ਨਹੀਂ ਗਿਣੀਆਂ ਜਾਂਦੀਆਂ। ਕਈ ਵਾਰੀ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਆ, ਜਦੋਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਤੁਰਦੇ ਹੋ ਨਾ, ਉਸ ਵੇਲੇ ਬੜੀ ਹੌਲੀ ਹੌਲੀ ਕਦਮ ਰੱਖਿਆ ਕਰੋ। ਕਿਉਂ? ਜਿੱਥੇ ਤੂੰ ਪੈਰ ਰੱਖਣਾ ਦਰਬਾਰ ਸਾਹਿਬ ਦੀ ਪਰਿਕਰਮਾ ਚ, ਉੱਥੇ ਪਤਾ ਹੀ ਨਹੀਂ ਸਾਡੇ ਕਿੰਨੇ ਕੁ ਪੂਰਵਜਾਂ ਦੇ ਸੀਸ ਪਏ ਨੇ, ਕਿੰਨੇ ਕੁ ਵੱਡੇ ਵਡੇਰਿਆਂ ਦੀਆਂ ਹੱਡੀਆਂ ਅਜੇ ਵੀ ਉੱਥੇ ਪਈਆਂ ਨੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਚ। ਅਣਗਿਣਤ ਸ਼ਹੀਦੀਆਂ ਦਰਬਾਰ ਸਾਹਿਬ ਹੋਈਆਂ ਨੇ, ਅਣਗਿਣਤ ਬੜੀਆਂ ਤੋਪਾਂ ਚੱਲੀਆਂ, ਬੜੀਆਂ ਗੋਲੀਆਂ ਚੱਲੀਆਂ, ਗੁਰਮੁਖੋ ਕੋਈ ਗਿਣਤੀ ਨਹੀਂ ਘਟਾ ਸਕਿਆ, ਸਗੋਂ ਵੱਧ ਗਏ। ਆਖੋ ਸਤਨਾਮ।
ਸ੍ਰੀ ਅਕਾਲ।
ਕਦੇ ਪੇਪਰਾਂ ਚ ਪੜ੍ਹਿਆ ਤੁਸੀਂ ਗੁਰਮੁਖੋ? 84 ਤੋਂ ਬਾਅਦ 85 ਚ ਜਿਹੜੇ ਤੁਹਾਡੇ ਚ ਵੱਡੀਆਂ ਉਮਰਾਂ ਦੇ ਨੇ, ਉਹਨਾਂ ਨੂੰ ਸਭ ਨੂੰ ਪਤਾ, ਉਹਨਾਂ ਨੇ ਵੇਖਿਆ ਸੁਣਿਆ। ਕਿਸੇ ਨੇ ਪੇਪਰ ਚ ਲਿਖਿਆ ਹੋਵੇ ਵੀ ਅਸੀਂ 50 ਪਰਿਵਾਰ ਹਾਂ, ਅਸੀਂ ਛੱਡਿਆ ਅੰਮ੍ਰਿਤਸਰ ਜਾਣਾ, ਕਿਉਂ? ਉੱਥੇ ਬੰਬ ਚੱਲਦੇ। ਕਿਸੇ ਤੋਂ ਸੁਣਿਆ ਵੀ 100 ਜਾਣਾ ਅਸੀਂ ਛੱਡ ਦੇਣ ਲੱਗੇ ਆ, ਕਿਉਂ? ਕਿਸੇ ਨੇ ਨਹੀਂ ਛੱਡਿਆ, ਸਗੋਂ ਗਿਣਤੀ ਵਧੀ, ਕਿਉਂਕਿ ਉਹ ਪੂਰੇ ਸਤਿਗੁਰ ਦਾ ਅਸਥਾਨ ਹੈ। ਉੱਥੇ ਘਟਿਆ ਨਹੀਂ ਕੰਮ, ਸਗੋਂ ਵੱਧ ਗਈ ਸੰਗਤ ਜਾਣੀ। ਕਰੋੜਾਂ ਰੁਪਇਆ ਅੱਜ ਉੱਥੇ ਚੜਾਵਾ ਦਰਬਾਰ ਸਾਹਿਬ ਚੜ੍ਹਦਾ ਇੱਕ ਦਿਨ ਵਿੱਚ। ਬਨਭੌਰੇ ਵੀ ਤੁਹਾਡੇ ਚਰਨਾਂ ਚ ਅਰਜ ਕੀਤੀ ਸੀ, 2.5 ਲੱਖ ਦਾ ਰੁਮਾਲਾ ਰੋਜ਼ ਗੁਰਦੁਆਰਾ ਦਰਬਾਰ ਸਾਹਿਬ ਅੰਮ੍ਰਿਤਸਰ ਭੇਟ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ। ਜਿਹੜਾ ਇੱਕ ਵਾਰੀ ਭੇਟ ਹੋ ਜਾਓ ਅਗਲੇ ਦਿਨ ਨਹੀਂ, ਨਵਾਂ ਹੁੰਦਾ ਰੋਜ਼ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ। ਤੇ ਸਤ ਸੰਗਤ ਜੀ, ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਮਰ ਦੇ ਚਰਨਾਂ ਵਿੱਚ ਰੋਜ਼ ਚੁੱਕਦੇ ਨੇ। ਜੇ ਅੰਮ੍ਰਿਤਸਰ ਸਾਹਿਬ ਆਉਣ ਵਾਲੀ ਸੰਗਤ ਨੂੰ ਬਿਠਾਈ ਜਾਓ, ਬਿਠਾਈ ਜਾਓ, ਬਿਠਾਈ ਜਾਓ, 50 ਕਿੱਲਿਆਂ ਦਾ ਪੰਡਾਲ ਵੀ ਘਟ ਜਾਏਗਾ, ਇੰਨੀ ਸੰਗਤ ਰੋਜ਼ ਮੱਥਾ ਟੇਕਦੀ ਆ ਉੱਥੇ, ਰੋਜ਼ ਨਿਤਾ ਪ੍ਰਤੀ ਇੰਨੀ ਸੰਗਤ ਉੱਥੇ ਨਤਮਸਤਕ ਹੁੰਦੀ। ਤੇ ਸਤ ਸੰਗਤ ਜੀ, ਉੱਥੇ ਗਿਣਤੀ ਘਟੀ ਨਹੀਂ, ਉੱਥੇ ਗਿਣਤੀ ਵਧੀ ਆ। ਆ ਤੂਚਾ ਤਾਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਵਾਰਾ। ਬਹੁਤ ਵੱਡੀ ਸੇਵਾ ਹੈ ਕਿਸੇ ਗੁਰਸਿੱਖ ਦਾ ਇਸ਼ਨਾਨ ਕਰਾਉਣਾ। ਸਤ ਸੰਗਤ ਜੀ, ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ ਦਾ ਸਰਜ ਕਰ ਰਹੇ ਅਸੀਂ ਕੁਰਖੇਤਰ ਦਾ ਸਰੋਵਰ ਹਿੰਦੂ ਧਰਮ ਵਿੱਚ ਸਭ ਤੋਂ ਵੱਡਾ ਇੱਕ ਨੰਬਰ ਤੇ, ਸਿੱਖਾਂ ਦਾ ਸਭ ਤੋਂ ਵੱਡਾ ਸਰੋਵਰ ਆ ਸ਼੍ਰੀ ਤਰਨ ਤਾਰਨ ਸਾਹਿਬ। ਬਹੁਤ ਵੱਡਾ ਸਰੋਵਰ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਤੂੰ ਇੱਕ ਜਾਂਦੇ ਜਾਂਦੇ ਗੁਰਸਿੱਖ ਨੂੰ ਜਲ ਛਕਾ ਦੇ, ਪਾਣੀ ਪਿਆ ਦੇ ਕਿਸੇ ਗੁਰਸਿੱਖ ਨੂੰ, ਤੈਨੂੰ ਕੁਰਖੇਤਰ ਜਾਣ ਜਿੰਨਾ ਹੀ ਫਲ ਮਿਲ ਜੂ। ਆਖੋ ਸਤਨਾਮ। ਅਸੀਂ ਏਦੂ ਹੋਰ ਸਸਤਾ ਕੀ ਭਾਲਦੇ ਹਾਂ ਗੁਰਮੁਖੋ? ਇਹ ਸਸਤੇ ਸੌਦੇ ਕਰਕੇ ਲੋਕ ਜ਼ਿਆਦਾ ਦੌੜਦੇ ਆ, ਸੱਚਾ ਸੌਦਾ ਘੱਟ, ਸਸਤਾ ਸੌਦਾ ਜ਼ਿਆਦਾ ਆ। ਇਹਦਾ ਕਾਰਨ ਇਹੀ ਆ ਵੀ ਕੇਸ ਰੱਖੋ ਨਾ ਰੱਖੋ, ਮੈਂ ਬੜੀ ਵਾਰੀ ਬੇਨਤੀ ਕੀਤੀ ਆ ਵੀ ਆ ਏਦੂ ਵੱਡੇ ਵੱਡੇ ਪੰਡਾਲ ਤੁਹਾਡੀ ਮਿਹਰ ਨਾਲ ਲੱਗਦੇ ਨੇ ਸ਼ਹਿਰਾਂ ਚ ਜਿੱਥੇ ਸਮਾਗਮ ਹੁੰਦੇ ਆ, ਇੱਧਰ ਜਦੋਂ ਮਲੋਟ ਬਠਿੰਡੇ ਇੱਧਰ ਨੂੰ ਜਾਂਦੇ ਆ ਜਦੋਂ ਬੋਰ ਵੱਲ, ਬਾਰਾਂ ਬਾਰਾਂ ਪੰਦਰਾਂ ਪੰਦਰਾਂ ਕਿਲਿਆਂ ਵਿੱਚ ਵੀ ਦੁਆਬੇ ਚ ਬੜੇ ਬੜੇ ਵੱਡੇ ਪੰਡਾਲ ਲੱਗਦੇ ਆ, ਤੇ ਜੇ ਉੱਥੇ ਇਹ ਬੇਨਤੀ ਕਰ ਦਿੱਤੀ ਜਾਵੇ ਵੀ ਕੇਸ ਕਟਾਉਂਦੇ ਹੋ ਕਟਾਈ ਚੱਲੋ ਆ ਜਾਓ ਤੁਹਾਨੂੰ ਗੁਰਮੰਤਰ ਦਿੰਦੇ ਆ ਗੁਰੂ ਵਾਲਾ ਬਣਾਉਂਦੇ, ਤੇ ਮੈਂ ਕਹਿੰਦਾ ਵੀ ਇੱਕ ਦੀਵਾਨ ਵਿੱਚ ਬਹੁਤਾ ਨਹੀਂ ਤੇ 20,000 ਤੇ ਹੋ ਹੀ ਜਾਇਆ ਕਰੇਗਾ ਜਿਹੜੇ ਕਿਹਾ ਕਰਨਗੇ ਵੀ ਤਿਆਰ ਆ। ਹਫ਼ਤੇ ਵਿੱਚ ਕਿੰਨੇ ਬਣ ਗਏ, ਮਹੀਨੇ ਚ ਕਿੰਨੇ ਬਣ ਗਏ, ਏਦਾਂ ਦੇ ਬਣਾਉਣੇ ਹੋਣ ਜਿੰਨੇ ਮਰਜ਼ੀ ਬਣਾ ਲਓ, ਦਾੜੀ ਕੇਸ ਰੱਖਣ ਦੀ ਲੋੜ ਨਹੀਂ, ਇੰਨੀ ਇੰਨੀ ਛੋਟ ਦੇ ਦਿਓ ਇਹੀ ਬਥੇਰੀ। ਇਸੇ ਕਰਕੇ ਬੜੇ ਲੋਕ ਆਖਣਗੇ ਉੱਥੇ ਜੀ 10,000 ਉਹਨਾਂ ਦਾ ਚੇਲਾ ਬਣ ਗਿਆ, 20,000 ਚੇਲਾ ਬਣ ਗਿਆ, ਹਜ਼ਾਰਾਂ ਦੇ ਹਿਸਾਬ ਨਾਲ ਜੁੜਦੇ ਸੀ, ਟੁੱਟ ਵੀ ਹਜ਼ਾਰਾਂ ਦੇ ਹਿਸਾਬ ਨਾਲ ਹੀ ਰਹੇ, ਟੁੱਟ ਵੀ ਹਜ਼ਾਰਾਂ ਦੇ ਹਿਸਾਬ ਨਾਲ ਹੀ ਰਹੇ। ਤੇ ਗੁਰਮੁਖੋ ਜੇ ਚਾਰ ਬੱਜਰ ਕਰੈਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਣਾਈਆਂ ਨੇ ਨਾ, ਤੇ ਬੜੀ ਵਾਰੀ ਮੈਂ ਆਪ ਜੀ ਦੇ ਚਰਨਾਂ ਵਿੱਚ ਇਹ ਅਰਜ਼ ਕੀਤੀ ਹੈ ਉਹ ਚਾਰ ਬੱਜਰ ਕੁਰੈਤਾਂ ਜੇ ਸਾਰੇ ਲਾਗੂ ਕਰ ਦੇਣ ਤੇ ਕੋਈ ਵੀ ਨਹੀਂ ਜਾਣਾ ਉੱਥੇ। ਕਰੜਾ ਫੈਸਲਾ ਮਹਾਰਾਜ ਨੇ ਲਿਆ, ਤੁਹਾਡੇ ਘਰਾਂ ਚ ਬੱਚੇ ਨੇ, ਤੁਸੀਂ ਆਪਣੇ ਪੁੱਤਰ ਨੂੰ ਪ੍ਰੇਮ ਨਾਲ ਸਮਝਾਉਂਦੇ ਹੋ ਮੁੰਡਿਆ ਸਿਆਣਾ ਬਣ ਜਾ, ਜੇ ਨਹੀਂ ਬਣਦਾ ਇੱਕ ਦਿਨ ਫਿਰ ਦਬਕਾ ਵੀ ਮਾਰ ਦਿਓ ਕਾਕਾ, ਜੇ ਮੇਰੀ ਗੱਲ ਨਹੀਂ ਨਾ ਮੰਨਣੀ ਤੇ ਘਰੋਂ ਕੱਢ ਦਿਆਂਗਾ ਤੈਨੂੰ, ਜੇ ਗਲਤੀ ਕਰ ਲਵੇ ਫਿਰ ਵੀ। ਫਿਰ ਪਿਓ ਹੁੰਦਾ ਨਾ ਜਿਹੜਾ ਪਿਤਾ ਇੱਕ ਦਿਨ ਕਹਿ ਦਿੰਦਾ ਤੂੰ ਮੇਰਾ ਪੁੱਤ ਨਹੀਂ ਮੈਂ ਤੇਰਾ ਪਿਤਾ ਨਹੀਂ, ਮੈਨੂੰ ਨਾ ਬਾਪੂ ਆਖੀ ਮੁੜ ਕੇ। ਗੁਰੂ ਗੋਬਿੰਦ ਸਿੰਘ ਨੇ ਵੀ ਸੱਚਮੁੱਚ ਪਿਤਾ ਵਾਲਾ ਫਰਜ਼ ਨਿਭਾਇਆ, ਦੋਗਲੀ ਦੀ ਗੱਲ ਨਹੀਂ ਕੀਤੀ, ਪਿਤਾ ਵਾਲਾ ਫਰਜ਼ ਨਿਭਾਇਆ। ਸੱਚੇ ਪਾਤਸ਼ਾਹ ਨੇ ਆਖਿਆ ਅੰਮ੍ਰਿਤ ਛਕ ਮੇਰਾ ਪੁੱਤ ਬਣ, ਪਿਤਾ ਕਹਿ ਸਕਦਾ ਤੂੰ ਮੈਨੂੰ, ਅਧਿਕਾਰ ਤੈਨੂੰ ਆ, ਪ੍ਰਧਾਨ ਮੰਤਰੀ ਅਡੋਪਟ ਕਰ ਲਵੇਗਾ, ਗੋਦ ਲੈ ਲਵੇਗਾ। ਕਦੇ ਨਹੀਂ ਕਿਸੇ ਚ ਤੁਹਾਡੇ ਚ ਹਿੰਮਤ ਹੈ ਜਿਹੜਾ ਪ੍ਰਧਾਨ ਮੰਤਰੀ ਦਾ ਪੁੱਤ ਬਣ ਜਾਏ, ਮੁੱਖ ਮੰਤਰੀ ਦਾ ਪੁੱਤ ਕਿਹੜਾ ਬਣ ਜਾ, ਨਹੀਂ ਬਣ ਸਕਦਾ ਕੋਈ, ਅਗਲਾ ਜਨਮ ਲੈਣਾ ਪੈਣਾ, ਅੱਗੇ ਵੀ ਨਹੀਂ ਪਤਾ ਵੀ ਕਿਰਪਾ ਹੋਣੀ ਗਈ, ਹੁਣ ਤੇ ਨਹੀਂ ਨਾ ਹੋ ਸਕਦਾ ਇੱਦਾਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜੇ ਤੂੰ ਮੇਰਾ ਪੁੱਤ ਬਣਨਾ ਚਾਹੁੰਦਾ ਹੈ ਤੇ ਮੈਂ ਨਹੀਂ ਬਣਾਉਣਾ, ਸੱਚੇ ਪਾਤਸ਼ਾਹ ਇਹ ਅਧਿਕਾਰ ਮੈਂ ਤੈਨੂੰ ਦਿੱਤਾ, ਇਹ ਅਧਿਕਾਰ ਮੇਰੇ ਕੋਲ ਨਹੀਂ ਕਿ ਮੈਂ ਤੈਨੂੰ ਪੁੱਤ ਬਣਾਵਾ, ਨਹੀਂ ਇਹ ਅਧਿਕਾਰ ਮੈਂ ਤੈਨੂੰ ਦਿੱਤਾ, ਤੂੰ ਅੰਮ੍ਰਿਤ ਛਕ ਲੈ ਤੇ ਮੈਨੂੰ ਪਿਤਾ ਜੀ ਕਹਿ ਲੈ, ਤੂੰ ਅੰਮ੍ਰਿਤ ਛਕ ਲੈ, ਤੂੰ ਗੁਰੂ ਵਾਲਾ ਬਣ ਜਾ, ਤੂੰ ਮੈਨੂੰ ਪਿਤਾ ਕਹਿ ਸਕਣਾ, ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਵਾਸੀ ਮੈਂ ਆਨੰਦਪੁਰ ਸਾਹਿਬ ਦਾ, ਕਿੱਡੀ ਵੱਡੀ ਕਿਰਪਾ ਕੀਤੀ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਕਰੜਾ ਫੈਸਲਾ ਲਿਆ, ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਦਣ ਕੇਸ ਤੇਰੇ ਤੋਂ ਕੱਟੇ ਗਏ ਨਾ ਅੰਮ੍ਰਿਤਧਾਰੀਆ, ਪੁੱਤ ਤੂੰ ਮੇਰਾ ਬਣ ਗਿਆ ਮੈਂ ਤੇਰਾ ਪਿਤਾ, ਜਿੱਦਣ ਤੇਰੇ ਤੋਂ ਕੇਸ ਕੱਟੇ ਗਏ ਮੁੜ ਕੇ ਮੈਨੂੰ ਬਾਪੂ ਨਾ ਆਖੀ। ਜਿਵੇਂ ਬਾਪੂ ਫੈਸਲਾ ਲੈਂਦਾ ਸੱਚਮੁੱਚ ਉਦਾਂ ਦਾ ਹੀ ਫੈਸਲਾ ਲਿਆ, ਜਿੱਦਣ ਤੇਰੇ ਤੋਂ ਤੰਬਾਕੂ ਦਾ ਸੇਵਨ ਹੋ ਗਿਆ ਮੈਨੂੰ ਪਿਤਾ ਨਾ ਆਖੀ। ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹੋ, ਸਾਡੇ ਬਜ਼ੁਰਗ ਕਹਿੰਦੇ ਰਹੇ ਨੇ ਜਿਵੇਂ ਮੈਨੂੰ ਨਾ ਪਿਤਾ ਆਖੀ ਮੁੜ ਕੇ ਜੇ ਤੇਰੇ ਤੋਂ ਤੰਬਾਕੂ ਖਾਧਾ ਗਿਆ। ਮਹਾਰਾਜ ਨੇ ਆਖਿਆ ਮੈਨੂੰ ਨਾ ਪਿਤਾ ਆਖੀ ਜੇ ਪਰ ਨਾਰੀ ਪਰ ਪੁਰਸ਼ ਦਾ ਸੰਗ ਹੋ ਗਿਆ, ਮੈਨੂੰ ਨਾ ਪਿਤਾ ਆਖੀ ਜੇ ਤੂੰ ਮਾਸ ਸ਼ਰਾਬ ਦਾ ਸੇਵਨ ਕਰ ਬੈਠਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿ ਕੇ ਗਏ ਆ ਇਹ ਹੁੰਦੀ ਹੈ ਪਿਤਾ ਵਾਲੀ ਗੱਲ, ਤੇ ਮਹਾਰਾਜ ਨੂੰ ਪਤਾ ਸੀ ਕਿ ਮੈਂ ਆਪਣੇ ਪੁੱਤਰਾਂ ਨੂੰ ਏਡਜ ਵਰਗੀਆਂ ਬਿਮਾਰੀਆਂ ਤੋਂ ਬਚਾਉਣਾ। ਅੱਜ ਡਾਕਟਰ ਹੈਰਾਨ ਹੁੰਦੇ ਨੇ, ਉਹ ਆਖਦੇ ਨੇ ਓਏ ਸਿੱਖੋ ਤੁਹਾਡਾ ਗੁਰੂ ਐਡਾ ਮਹਾਨ ਸਾਇੰਟਿਸਟ, ਕਹਿੰਦੇ ਨੇ ਅਮੈਰੀਕਾ ਦੇ ਸਾਇੰਟਿਸਟ ਤਕੜੇ ਤਕੜੇ ਲੋਕ ਆਖਦੇ ਹਨ ਕਿ ਤੁਸੀਂ ਸਿੱਖੋ ਕਿੱਡੇ ਮਹਾਨ ਹੋ, 300 ਸਾਲ ਪਹਿਲਾਂ ਜਿਹੜੀਆਂ ਗੱਲਾਂ ਤੋਂ ਤੁਹਾਡਾ ਗੁਰੂ ਰੋਕ ਗਿਆ ਅੱਜ ਸਾਨੂੰ ਉਹ ਸਾਹਮਣੇ ਆ ਰਹੀਆਂ ਨੇ ਵੀ ਸੱਚ ਹੈ ਤੰਬਾਕੂ ਤੋਂ ਹੀ ਕੈਂਸਰ ਬਣਦਾ, ਏਡਜ ਕਿੱਥੋਂ ਪੈਦਾ ਹੁੰਦੀ ਹੈ, ਸਿੱਖ ਧਰਮ ਦੇ ਵਿੱਚ ਤੇ ਮਨਾਹੀ ਹੈ ਅੰਮ੍ਰਿਤ ਛਕਾਉਣ ਵੇਲੇ, ਅੱਜ ਥਾਂ ਥਾਂ ਤੇ ਲਿਖ ਕੇ ਲਾਇਆ ਹੋਇਆ ਕਿ ਲੜਕੀਆਂ ਨੂੰ ਨਾ ਮਾਰੋ, ਭਰੂਣ ਹੱਤਿਆ ਬੰਦ ਕਰੋ, ਭਰੂਣ ਹੱਤਿਆ ਬੰਦ ਕਰੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ 300 ਸਾਲ ਪਹਿਲਾਂ ਕਹਿ ਕੇ ਗਏ ਆ ਕਿ ਕੁੜੀ ਮਾਰ ਨਾਲ ਸਿੱਖਾ ਤੂੰ ਵਰਤਣਾ ਵੀ ਨਹੀਂ, ਤੂੰ ਤੇ ਲੜਕੀਆਂ ਮਾਰਨੀਆਂ ਬੜੀ ਦੂਰ ਦੀ ਗੱਲ, ਤੂੰ ਤੇ ਕੁੜੀ ਮਾਰਨ ਨਾਲ ਵਰਤੀ ਵੀ ਨਾ। ਇਹ ਖਾਲਸੇ ਨੂੰ ਹੁਕਮ ਆ, ਇਹ ਸਿੱਖ ਨੂੰ ਹੁਕਮ ਆ। ਸਾਨੂੰ ਸਿਰ ਉੱਚਾ ਕਰਕੇ ਕਹਿਣਾ ਚਾਹੀਦਾ ਉਹ ਇਹਨਾਂ ਲੋਕਾਂ ਨੂੰ ਅੱਜ ਪਤਾ ਲੱਗਾ ਸਾਡੇ ਸਤਿਗੁਰੂ ਤੇ ਪਹਿਲਾਂ ਹੀ ਕਹਿ ਕੇ ਗਏ ਆ, ਸਾਨੂੰ ਰੋਕ ਗਏ ਆ। ਇਹ ਕਿਉਂ ਰੋਕਿਆ? ਮੇਰੇ ਪੁੱਤਰ ਕਿਤੇ ਭੈੜੀਆਂ ਬਿਮਾਰੀਆਂ ਦੇ ਸ਼ਿਕਾਰ ਨਾ ਹੋ ਜਾਣ। ਇਹ ਮੇਰੇ ਬੱਚੇ ਨੇ, ਇਹਨਾਂ ਨੂੰ ਏਡਜ ਵਰਗੀਆਂ, ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਨਾ ਲੱਗ ਜਾਣ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਰੜੇ ਫੈਸਲੇ ਲੈ ਕੇ ਗਏ ਆ, ਇੱਥੇ ਇਹ ਕੰਮ ਨਹੀਂ, ਮਰਦੇ ਹੋ ਮਰੀ ਜਾਓ, ਮੇਰੇ ਕੋਲ ਆਈ ਜਾਓ, ਇਕੱਠ ਵਧਾਈ ਜਾਓ, ਮੈਨੂੰ ਪਿਤਾ ਜੀ ਕਹੀ ਜਾਓ, ਤੁਸੀਂ ਮੇਰੇ ਪੁੱਤ ਹੋ, ਤੁਸੀਂ ਮਾੜੀ ਕੰਮ ਕਰਦੇ ਹੋ ਕਰੀ ਚੱਲੋ, ਕੋਈ ਗੱਲ ਨਹੀਂ, ਮੈਨੂੰ ਕੋਈ ਫਿਕਰ ਨਹੀਂ ਤੁਹਾਡਾ। ਗਿਣਤੀ ਵਧਣੀ ਚਾਹੀਦੀ ਆ, ਇਹ ਕੰਮ ਨਹੀਂ ਸੱਚੇ ਪਾਤਸ਼ਾਹ ਨੇ ਰੱਖਿਆ। ਇੱਥੇ ਤੇ ਕਰੜਾ ਫੈਸਲਾ, ਉਸ ਦਿਨ ਤੋਂ ਤੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਜੇ ਗਲਤੀ ਹੋ, ਬੱਜਰ ਕੁਰੈਤੀ ਆ ਜਾਏਗਾ ਜਿੱਦਣ ਭੁੱਲ ਕਰਦੇ ਕਰੇ ਹੋ ਜਾਊਗੀ ਕੋਈ। ਇਸ ਕਰਕੇ ਭਾਈ ਸੰਗਤੇ, ਅੰਮ੍ਰਿਤਧਾਰੀ ਜਿਹੜਾ ਗੁਰਸਿੱਖ ਆ ਨਾ, ਸਿਰ ਉੱਚਾ ਕਰਕੇ ਕਹਿਣਾ ਚਾਹੀਦਾ ਸੱਚੇ ਪਾਤਸ਼ਾਹ ਤੇ ਸਾਨੂੰ ਮਾਣ, ਸਾਨੂੰ ਪਹਿਲਾਂ ਹੀ ਬਚਾ ਕੇ ਗਏ, ਕਿੱਡਾ ਸੌਖਾ ਕੰਮ, ਕਿੱਡੀ ਕਿਰਪਾ ਕਰਕੇ ਗਏ ਆ। ਸਾਨੂੰ ਸਤਿਗੁਰ ਤੇ ਮਾਣ ਹੋਣਾ ਚਾਹੀਦਾ, ਸਾਨੂੰ ਇਸ ਗੱਲ ਦਾ ਕੋਈ ਮਾਣ ਨਹੀਂ ਅਸੀਂ ਕਮਾਈਆਂ ਕੀਤੀਆਂ ਨੇ। ਜਿਵੇਂ ਭਾਈ ਦਇਆ ਸਿੰਘ ਨੇ ਕਿਹਾ ਸੀ, ਜਦੋਂ ਸੱਚੇ ਪਾਤਸ਼ਾਹ ਨੇ ਕੱਪੜਾ ਨਾ ਪਾਇਆ ਆਪਣੇ ਸਾਹਿਬਜ਼ਾਦਿਆਂ ਤੇ, ਏਦਾਂ ਹੀ ਲੰਘ ਚੱਲੇ ਚਮਕੌਰ ਦੀ ਗੜੀ ਚੋਂ, ਉਦੋਂ ਦਇਆ ਸਿੰਘ ਨੇ ਕਿਹਾ ਸੀ ਸਾਨੂੰ ਕੋਈ ਮਾਣ ਨਹੀਂ ਅਸੀਂ ਕਮਾਈਆਂ ਕੀਤੀਆਂ ਨੇ, ਸਾਨੂੰ ਕੋਈ ਮਾਣ ਨਹੀਂ ਅਸੀਂ ਭਗਤੀ ਕਰਨੇ ਆ। ਐ ਗੁਰੂ ਗੋਬਿੰਦ ਸਿੰਘ ਜੀ, ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਵੀ ਅਸੀਂ ਤੁਹਾਡੇ ਪੁੱਤ ਹਾਂ, ਜਿਨ੍ਹਾਂ ਨੇ ਆਪਣੇ ਚਾਰ ਲਾਲ ਕੁਰਬਾਨ ਕਰ ਦਿੱਤੇ ਧਰਮ, ਅਸੀਂ ਤੁਹਾਡੇ ਪੁੱਤ ਹਾਂ, ਸਾਨੂੰ ਇਸ ਗੱਲ ਦਾ ਬੜਾ ਮਾਣ ਹੈ, ਬੜਾ ਫਖਰ ਹੈ। ਤੇ ਅੱਜ ਗੁਰਮੁਖੋ ਸਾਰੇ ਲੋਕ ਮੰਨਦੇ ਨੇ ਸੱਚੇ ਪਾਤਸ਼ਾਹ ਜੋ ਕਹਿ ਕੇ ਗਏ ਨੇ, ਅੱਜ ਸਾਰਾ ਸਮਾਜ ਮੰਨੇ। ਜੇ ਸਤਿਗੁਰ ਦੀਆਂ ਬਣਾਈਆਂ ਬੱਜਰ ਕੁਰੈਤਾਂ ਨੂੰ ਅਸੀਂ ਲਾਗੂ ਕਰ ਲੈਂਦੇ, ਪੰਜਾਬ ਵਿੱਚ ਆ ਨਾਮਰਾਦ ਬਿਮਾਰੀਆਂ ਵੜਨੀਆਂ ਹੀ ਨਹੀਂ ਸੀ। ਕਿਉਂਕਿ ਕੈਂਸਰ, ਕਈ ਹੁਣ ਇੱਥੇ ਸ਼ੰਕਾ ਕਰਨਗੇ ਵੀ ਕੈਂਸਰ ਤੇ ਫਲਾਣੇ ਬਾਬੇ ਨੂੰ, ਬੰਦੇ ਨੂੰ ਹੋਇਆ ਸੀ ਜਾਂ ਫਲਾਣੀ ਬੀਬੀ ਨੂੰ ਹੋਇਆ, ਉਹ ਕਿਹੜਾ ਤੰਬਾਕੂ ਖਾਂਦੀ ਸੀ? ਪਰ ਨਹੀਂ, ਡਾਕਟਰ ਕਹਿੰਦੇ ਨੇ ਤੰਬਾਕੂ ਖਾਂਦਾ ਹੋਵੇ ਦਾਦਾ ਕੈਂਸਰ ਪੋਤੇ ਨੂੰ ਵੀ ਹੋ ਸਕਦਾ, ਖਾਂਦਾ ਹੋਵੇ ਨਾਨਾ ਕੈਂਸਰ ਦੋਤੇ ਨੂੰ ਵੀ ਹੋ ਸਕਦਾ। ਖਾਸ ਕਰਕੇ ਤੰਬਾਕੂ ਦਾ ਸੇਵਨ ਕਰਨ ਵਾਲੇ ਜੇ ਤੁਹਾਡੇ ਚ ਕੋਈ ਬੈਠੇ ਆ ਨਾ, ਕਈ ਤੇ ਪੁੜੀਆਂ ਜੇਬ ਚ ਲਈ ਬੈਠੇ ਹੋਣੇ ਨੇ, ਮੈਨੂੰ ਪਤਾ ਹਰ ਤਰ੍ਹਾਂ ਦੇ ਆ ਜਾਂਦੇ ਨੇ, ਤੇ ਕਈ ਵਾਰ ਕਿਤੇ ਘਾਹ ਘੂਹ ਚ ਰੱਖ ਆਉਂਦੇ ਨੇ, ਜਾਂਦੇ ਫਿਰ ਚੁੱਕ ਲਾਂਗੇ, ਕਈ ਤਰ੍ਹਾਂ ਦੇ ਲੋਕ। ਗੁਰਮੁਖੋ ਛੱਡ ਦਿਓ ਖਹਿੜਾ ਇਹਦਾ, ਜੇ ਤੂੰ 2-4-10 ਕਿੱਲੇ ਜ਼ਮੀਨ ਆਪਣੇ ਪੁੱਤ ਨੂੰ ਦੇ ਗਿਆ, ਘਰ ਲੈ ਕੇ ਦੇ ਗਿਆ, ਲੱਖ ਲਾਂਤ ਤੇਰੇ ਤੇ, ਜੇ ਜਾਂਦਾ ਜਾਂਦਾ ਕੈਂਸਰ ਵਰਗੀ ਬਿਮਾਰੀ ਦੇ ਗਿਆ, ਕਿਸੇ ਨੂੰ ਵੀ ਹੋ ਸਕਦਾ ਕੈਂਸਰ। ਜੇ ਤੁਹਾਨੂੰ ਤੁਹਾਡਾ ਆਪਣਾ ਫਿਕਰ ਨਹੀਂ, ਆਪਣੇ ਬੱਚਿਆਂ ਦਾ ਫਿਕਰ ਕਰੋ। ਤੁਹਾਡੇ ਸ਼ਹਿਰਾਂ ਚੋਂ ਪਿੰਡਾਂ ਚੋਂ ਲੰਘਦੇ ਆ, ਬੋਰਡ ਲੱਗੇ ਹੋਏ ਨੇ ਜਿੱਥੇ ਤੰਬਾਕੂ ਵਿਕਦਾ, ਜਿੱਥੇ ਸਿਗਰਟ ਵਗੈਰਾ, ਜਗ੍ਹਾ ਜਗ੍ਹਾ ਤੇ ਬੋਰਡ ਲੱਗੇ ਹੁੰਦੇ ਨੇ, ਬੋਰਡ ਦੇ ਉੱਪਰਲੇ ਪਾਸੇ ਲਿਖਿਆ ਹੁੰਦਾ ਤੰਬਾਕੂ ਸੇ ਕੈਂਸਰ ਹੋਤਾ ਹੈ, ਤੰਬਾਕੂ ਤੋਂ ਕੈਂਸਰ ਹੁੰਦਾ, ਇਹ ਨਾ ਮੁਰਾਦ ਬਿਮਾਰੀ ਹੈ। ਉਹਨਾਂ ਨੇ ਵੀ ਲਿਖ ਕੇ ਲਾਇਆ ਜਿਹੜੇ ਵੇਚਦੇ ਨੇ, ਕੰਪਨੀਆਂ ਵੀ ਕਹਿੰਦੀਆਂ ਨੇ ਭਾਈ ਇਹ ਕੈਂਸਰ ਹੁੰਦਾ ਇਹਦੇ ਤੋਂ, ਬਚੋ। ਇਸ ਕਰਕੇ ਇਸ ਗੱਲ ਵੱਲ ਪੂਰਾ ਧਿਆਨ ਦੇਣਾ ਚਾਹੀਦਾ। ਪਹਿਰੇਦਾਰਾਂ ਨੂੰ ਬੇਨਤੀ ਹੈ ਅੱਧ ਵਿਚਾਲੇ ਰਸਤਾ ਬੰਦ ਕਰ ਦਿਓ, ਕੋਈ ਇਕੱਲਾ ਦੁਕੱਲਾ ਜਿਹੜਾ ਆਉਂਦਾ ਅੱਧ ਵਿਚਾਲੇ ਮੱਥਾ ਟਿਕਾ ਕੇ ਭਾਈ ਚਲੋ, ਬਾਅਦ ਵਿੱਚ ਅੱਗੇ ਮੱਥਾ ਟੇਕ ਲੈਣਗੇ ਆ ਕੇ। ਸੰਗਤ ਦਾ ਇਕੱਠ ਬੜਾ ਦੂਰ ਤੱਕ ਪਿਆਰ ਵਾਲੇ ਸਾਰੀ ਸੰਗਤ ਬੈਠੀ ਆ, ਤੇ ਥੋੜਾ ਸਮਾਂ ਇਕਾਗਰਤਾ ਬਣ ਜਾ, ਸੰਗਤ ਆਪੋ ਆਪਣੀ ਜਗ੍ਹਾ ਤੇ ਬੈਠੀ ਰਵੇ, ਜਿਹੜੇ ਆਉਣਗੇ ਉਹਨਾਂ ਨੂੰ ਰਾਹ ਚ ਹੀ ਬੀਬੀਆਂ ਵਾਲੇ ਪਾਸੇ ਬੀਬੀਆਂ ਨੂੰ ਬਿਠਾਈ ਚਲੋ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਉਦੋਂ ਅੱਗੇ ਆ ਕੇ ਮੱਥਾ ਟੇਕ ਲੈਣਗੇ, ਉਹਨਾਂ ਚਿਰ ਉੱਧਰ ਹੀ ਬੈਠੇ। ਧਿਆਨ ਦੇਣਾ ਸੰਗਤ ਜੀ, ਚਾਰ ਬੱਜਰ ਕੁਰੈਤਾਂ ਸੱਚੇ ਪਾਤਸ਼ਾਹ ਨੇ ਬਣਾਈਆਂ ਸਾਡੇ ਭਲੇ ਵਾਸਤੇ, ਬੜਾ ਸੌਖਾ ਰਾਹ ਸਾਨੂੰ ਦਿੱਤਾ। ਅਸੀਂ ਕਹਿੰਦੇ ਹਾਂ ਨਾ ਜੀ, ਸਾਨੂੰ ਏਦੂ ਵੀ ਸਸਤਾ ਚਾਹੀਦਾ, ਕਿੰਨੀ ਕੁ ਛੋਟ ਦਿੱਤੀ। ਲੋ ਹੁਣ ਮੈਂ ਅਰਜ ਕਰ ਰਿਹਾ ਸਾਂ, 5 ਵਾਰੀ ਗੰਗਾ ਤੇ ਜਾਓ, 5 ਵਾਰੀ ਪ੍ਰਾਗ ਤੀਰਥ ਤੇ ਜਾਓ, ਇੱਕ ਸਿੱਖ ਦਾ ਇਸ਼ਨਾਨ ਕਰਾ ਦਿਓ, ਬਰਾਬਰ ਫਲ। ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ। ਕਹਿੰਦੇ ਤੂੰ ਇੱਕ ਸਿੱਖ ਨੂੰ ਪਾਣੀ ਪਿਆ ਦੇ, ਤੈਨੂੰ ਕੁਰਖੇਤਰ ਇਸ਼ਨਾਨ ਜਿੰਨਾ ਫਲ ਮਿਲ ਜਾਏਗਾ। ਅਸ਼ਵਮੇਧ ਜਗ ਫਲ ਸਿੱਖ ਕੋ ਜਵਾਏ। ਰਾਜੇ ਮਹਾਰਾਜੇ ਅਸ਼ਵਮੇਧ ਜਗ ਕਰਾਉਂਦੇ ਹੁੰਦੇ ਸੀ, ਕਰੋੜਾਂ ਰੁਪਇਆ ਅਸ਼ਵਮੇਧ ਜਗ ਤੇ ਲੱਗ ਜਾਂਦਾ, ਕਰੋੜਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਤੂੰ ਸ਼ਰਧਾ ਨਾਲ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦੇ, ਤੇਰਾ ਅਸ਼ਵਮੇਧ ਜਗ ਹੋ ਗਿਆ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ। ਹੁਣ ਉੱਥੇ ਹੀ ਲੈ ਆਓ ਸੁਰਤੀ, ਪੰਜ ਪਿਆਰਿਆਂ ਚ ਲੱਗਣਾ, ਅਮਰ ਛਕਾਉਣਾ, ਇਹ ਇੱਕ ਨੰਬਰ ਸਭ ਤੋਂ ਵੱਡੀ ਸੇਵਾ ਸਿੱਖ ਧਰਮ। ਦੂਜੇ ਨੰਬਰ ਤੇ ਕਿਸੇ ਨੂੰ ਪ੍ਰੇਰਣਾ ਦੇ ਕੇ ਪੰਜਾਂ ਪਿਆਰਿਆਂ ਸਾਹਮਣੇ ਲੈ ਆਉਣਾ, ਇਹ ਸੇਵਾ। ਇੱਥੇ ਭਾਈ ਗੁਰਦਾਸ ਜੀ ਸਪਸ਼ਟ ਕਰਦੇ ਨੇ ਇਸ ਪੰਕਤੀ ਚ, ਭਾਈ ਸਾਹਿਬ ਕਹਿੰਦੇ ਨੇ ਜੈਸੇ ਸਾਤ ਮੰਦਰ। ਬਹੁਤ ਸਾਰੇ ਵਿਦਵਾਨਾਂ ਨੇ ਸਾਤ ਦਾ ਅਰਥ ਕੀਤਾ ਸੌ ਮੰਦਰ, ਸਾਤ ਨੂੰ ਸੌ ਕਹਿੰਦੇ ਨੇ। ਸੌ ਮੰਦਰ ਸੋਨੇ ਦਾ ਬਣਾ ਕੇ ਦਾਨ ਕਰ ਦਿੱਤਾ, ਇੰਨਾ ਵੱਡਾ ਫਲ ਮਿਲਦਾ। ਕਿਸੇ ਨੂੰ ਸ਼ਬਦ ਸਿਖਾ ਦੇਣਾ, ਸ਼ਬਦ ਸਿੱਖੇਗਾ ਹੀ ਉਹ ਜਿਹੜਾ ਸ਼ਬਦ ਨਾਲ ਜੁੜੇਗਾ, ਇਹਦਾ ਅਸਲੀ ਭਾਵ ਇਹ ਆ। ਕਿਸੇ ਟੁੱਟੇ ਨੂੰ ਸ਼ਬਦ ਸਿਖਾਉਣਾ, ਭਾਵ ਕੇ ਸ਼ਬਦ ਨਾਲ ਜੋੜਨਾ, ਇਹਦਾ ਏਡਾ ਵੱਡਾ ਫਲ ਹੈ ਜਿਵੇਂ ਸੌ ਮੰਦਰ ਸੋਨੇ ਦਾ ਬਣਾ ਕੇ ਦਾਨ ਕਰ ਦਿੱਤਾ ਜਾਂਦਾ। ਆਪਾਂ ਤੇ ਕੱਚਾ ਕੋਠਾ ਨਹੀਂ ਦਾਨ ਕਰ ਸਕਦੇ, ਇੱਥੇ ਪੰਜ ਰੁਪਈਏ ਵੀ ਮੱਥਾ ਟੇਕਣੇ ਹੁਣ ਚੌੜੇ ਕਰਕੇ ਲੈ ਕੇ ਆਉਂਦੇ ਹਾਂ ਵੀ ਸਾਰਿਆਂ ਨੂੰ ਪਤਾ ਲੱਗ ਜੇ ਪੰਜ ਟੇਕਣ ਲੱਗਿਆ, ਜਾਂ ਫਿਰ ਪਾਟਿਆ ਹੋਇਆ ਨੋਟ ਗੁਰਦੁਆਰੇ ਚੜਾ ਦਿਓ ਜਿਹੜਾ ਕਿਤੇ ਨੀ ਚੱਲਿਆ, ਕੋਈ ਨੀ ਇੱਥੇ ਤੇ ਚੱਲ ਹੀ ਜਾਣਾ, ਕਮੇਟੀਆਂ ਵਾਲੇ ਆਪੇ ਪਰਚੀਆਂ ਚੇਪੀਆਂ ਲਾਈ ਜਾਣਗੇ ਬੈਠੇ। ਸਾਡਾ ਹਾਲ ਕਿੱਦਾਂ ਦਾ ਗੁਰਮੁਖੋ? ਭਾਈ ਗੁਰਦਾਸ ਜੀ ਕਹਿੰਦੇ ਆ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਲਾਸਟ ਪੰਕਤੀ ਚ ਕਹਿੰਦੇ ਨੇ ਜੈਸੇ ਬੀਸ ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏ ਕਾ। ਵੀਹ ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲੈ, ਵੀਹ ਵਾਰੀ। ਪਹਿਲੀ ਗੱਲ ਪੂਰਨ ਸਾਧੂ ਨਹੀਂ ਲੱਭਣਾ, ਜੇ ਲੱਭ ਗਿਆ ਤੇ ਵੀਹ ਵਾਰੀ ਛੇਤੀ ਛੇਤੀ ਦਰਸ਼ਨ ਨਹੀਂ ਦੇਣੇ ਉਹਨੇ। ਵੀਹ ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰਨੇ, ਜੈਸੇ ਬੀਸ ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਕਹਿੰਦੇ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰ ਦੇਣੀ, ਏਡਾ ਵੱਡਾ ਫਲ ਹੈ ਜਿਵੇਂ ਕਿਸੇ ਕਮਾਈ ਵਾਲੀ ਰੂਹ ਦੇ ਵੀਹ ਵਾਰੀ ਦਰਸ਼ਨ ਕਰ ਲਏ, ਮੁੱਠੀ ਚਾਪੀ ਕਰਨੀ, ਇਹ ਬਹੁਤ ਵੱਡੀ ਸੇਵਾ। ਹੇਮਕੁੰਡ ਸਾਹਿਬ ਸਾਰੇ ਜਾਂਦੇ ਹੋ, ਮੈਂ ਵੀ ਕਈ ਵਾਰੀ ਗਿਆ, ਮੁੜਦੇ ਆਏ ਜਦੋਂ ਉਤਰਨੇ ਆ ਨਾ ਥੱਲੇ ਤੇ ਕਈ ਬਾਹਰਲਿਆਂ ਦੇਸ਼ਾਂ ਦੇ, ਏਦਾਂ ਦੀ ਸ਼ਰਧਾ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਬੜੀ ਹੁੰਦੀ, ਖੁਸ਼ਕ ਹੁੰਦੇ ਨੇ ਵਿੱਚ। ਉਹ ਵਾਜਾਂ ਮਾਰਨਗੇ ਆ ਜਾਓ ਸੇਵਾ ਕਰਨੀ, ਤੰਬੂ ਲੱਗਾ ਹੁੰਦਾ ਬਹੁਤ ਵੱਡਾ, ਉਹਨਾਂ ਨੇ ਬੜੀਆਂ ਮਸ਼ੀਨਾਂ ਰੱਖੀਆਂ ਨੇ ਉੱਥੇ, ਤੇ ਬਿਲਕੁਲ ਉਹ ਪੰਜਾਂ ਮਿੰਟਾਂ ਵਿੱਚ ਫਰੈਸ਼ ਹੋ ਜਾਂਦਾ, ਜੇ ਬਿਲਕੁਲ ਤੰਦਰੁਸਤ ਹੋ ਜਾਂਦਾ। ਕੋਈ ਬਿਮਾਰ ਹੋਵੇ, ਥੱਕ ਗਿਆ ਹੋਵੇ, ਬੀਬੀਆਂ ਵੀ ਭੈਣਾਂ ਵੀ ਨੇ ਬਜ਼ੁਰਗ ਬੀਬੀਆਂ ਦੀ ਸੇਵਾ ਕਰਦੀਆਂ ਨੇ, ਉਹ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਲੱਤਾਂ ਘੁੱਟਦੇ ਨੇ ਬੱਚੇ, ਬੜੀ ਛੇਤੀ ਛੇਤੀ ਮਸ਼ੀਨਾਂ ਉਹਨਾਂ ਨੇ ਰੱਖੀਆਂ ਹੋਈਆਂ ਨੇ, ਉਹ ਲੱਤਾਂ ਘੁੱਟਣ ਦੀ ਸੇਵਾ ਕਰਦੇ ਨੇ। ਮੈਂ ਜਦੋਂ ਵਾਪਸ ਮੁੜਿਆ ਮੈਂ ਸੋਚਾਂ ਵੀ ਕੋਈ ਲੰਗਰ ਪਕਾਉਂਦਾ, ਕੋਈ ਲੰਗਰ ਵਰਤਾਉਂਦਾ, ਇਹਨਾਂ ਨੇ ਆਹ ਕਾਹਦੀ ਸੇਵਾ ਲੰਬੀ ਆ ਵੀ ਲੱਤਾਂ ਘੁੱਟਣੀਆਂ। ਫਿਰ ਆ ਪੰਕਤੀ ਜਦੋਂ ਪੜ੍ਹੀ ਫਿਰ ਸਪਸ਼ਟ ਹੋਈ ਗੱਲ ਵੀ ਲੱਤਾਂ ਘੁੱਟਣੀਆਂ, ਸੇਵਾ ਗੁਰਸਿੱਖਾਂ ਦੀ ਕਰਨੀ, ਇਹ ਵੀ ਕੋਈ ਛੋਟੀ ਜਿਹੀ ਸੇਵਾ ਨਹੀਂ ਆ। ਖੁਸ਼ ਆਪਣਾ ਇਹ ਵੀ ਬਹੁਤ ਮਹਾਨ ਤੇ ਬੜੀ ਵੱਡੀ ਸੇਵਾ ਹੈ। ਗੁਰਮੁਖੋ ਏਡਾ ਸਸਤਾ ਕੰਮ, ਪਾਣੀ ਪਿਲਾਉਣ ਦਾ ਫਲ ਕਿੱਡਾ ਵੱਡਾ, ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਣ ਦਾ ਫਲ ਕਿੱਡਾ ਵੱਡਾ ਹੈ, ਕਿਸੇ ਟੁੱਟੇ ਨੂੰ ਜੋੜ ਦੇਣ ਦਾ ਫਲ ਕਿੱਡਾ ਵੱਡਾ ਹੈ। ਸਤਸੰਗ ਜੀ ਚਰਨ ਘੁੱਟਣੇ ਗੁਰਸਿੱਖਾਂ ਦੇ, ਇਹ ਕਿੱਡੀ ਵੱਡੀ ਸੇਵਾ ਹੈ। ਗੁਰਮੁਖੋ ਐਡਾ ਵੱਡਾ ਸਸਤਾ ਰਾਹ ਸੌਖਾ ਰਾਹ ਸੱਚੇ ਪਾਤਸ਼ਾਹ ਨੇ ਦੱਸਿਆ, ਪਰ ਦੁੱਖ ਦੀ ਗੱਲ ਇਹ ਆ ਕਿ ਸਿੱਖ ਕਹਿੰਦੇ ਸਾਨੂੰ ਇਹ ਪਸੰਦ ਨਹੀਂ, ਸਾਨੂੰ ਇਹ ਦੂਵੀ ਸਸਤਾ ਚਾਹੀਦਾ। ਫਿਰ ਜਿਹੜਾ ਬਹੁਤਾ ਇੱਕ ਤੇ ਹੁੰਦੀ ਹੈ ਗੱਡੀ ਜਿਹਦੇ ਤੇ ਭਰੋਸਾ ਹੋਵੇ ਵੀ ਮੈਂ ਲੱਖ ਦੋ ਲੱਖ ਲਾਇਆ, ਤੁਹਾਨੂੰ ਪਤਾ ਵੀ ਮੈਂ ਅੰਮ੍ਰਿਤਸਰ ਲੈ ਜਾ ਇਹਨੇ ਪਹੁੰਚ ਜਾਣਾ, ਜਿੱਥੇ 3 ਲੱਖ ਲਾਇਆ ਤੁਹਾਨੂੰ ਪਤਾ ਇਹ ਹੇਮਕੁੰਡ ਵੀ ਜਾ ਆਵੇਗੀ, ਹਜ਼ੂਰ ਸਾਹਿਬ ਨੂੰ ਲੈ ਜਾਓ ਭਾਵੇਂ, ਤੇ ਜਿਹਦੇ ਤੇ ਤੂੰ 30,000 ਰੁਪਈਆ ਲਾ ਕੇ ਆਖੇ ਉਹਦਾ ਤੇ ਇਹ ਨੀ ਪਤਾ ਵੀ ਇਹਨੇ ਧੂਰੀ ਵੀ ਪਹੁੰਚਣਾ ਕਿ ਨਹੀਂ। ਆਖੋ ਸਤਨਾਮ, ਉਹਨੇ ਧੂਰੀ ਜਾਂਦੇ ਹੀ ਕਿੰਨੇ ਵਾਰੀ ਰਾਹ ਵਿੱਚ ਖਲੋ ਜਾਣਾ, ਉਹਦਾ ਕੋਈ ਭਰੋਸਾ ਨਹੀਂ। ਇਸੇ ਤਰ੍ਹਾਂ ਗੁਰਮੁਖੋ ਜਿਹੜਾ ਬਹੁਤਾ ਸਸਤਾ ਸੌਦਾ ਲੱਭਦੇ ਹੋ ਨਾ, ਵੀ ਕੋਈ ਔਖ ਹੀ ਨਾ ਹੋਵੇ, ਦਾੜੀ ਮੈਂ ਕੱਟੀ ਜਾਵਾਂ ਜਿਵੇਂ ਚੱਲਦਾ ਚੱਲਣ ਦੇ, ਬਸ ਰੱਬ ਰੱਬ ਕਰ ਲਿਆ ਠੀਕ ਆ, ਇੱਦਾਂ ਨਹੀਂ ਭਾਈ ਗੁਰਮੁਖੋ। ਜੇ ਸੱਚੇ ਪਾਤਸ਼ਾਹ ਦੇ ਚਲਾਏ ਹੋਏ ਰਾਹ ਤੇ ਚੱਲਾਂਗੇ ਤਾਂ ਹੀ ਗੱਲ ਬਣਾਂਗੇ। ਇਹ ਜੇ ਬੱਜਰ ਕਰੈਤਾਂ ਬਣਾਈਆਂ ਨੇ ਸਾਡੇ ਭਲੇ ਵਾਸਤੇ ਬਣਾਈਆਂ ਨੇ, ਪਿਓ ਆਪਣੇ ਪੁੱਤ ਨੂੰ ਝਿੜਕਦਾ ਹੀ ਆ, ਤੇ ਬਹੁਤੀਆਂ ਗਲਤੀਆਂ ਕਰੇ ਤੇ ਮਾਰਦਾ ਵੀ ਆ ਕੁੱਟਦਾ ਵੀ ਆ, ਤੇ ਜੇ ਬੱਚੇ ਗੁੱਸਾ ਕਰਨ ਵੀ ਮੇਰਾ ਪਿਓ ਮੈਨੂੰ ਕੁੱਟਦਾ ਹੈ, ਅਸਲ ਵਿੱਚ ਮਾਤਾ ਪਿਤਾ ਦੀਆਂ ਝਿੜਕਾਂ ਵਿੱਚ ਵੀ ਪਿਆਰ ਛੁਪਿਆ ਹੋਇਆ ਹੁੰਦਾ। ਜਿਹੜੇ ਤੁਹਾਡੇ ਚ ਮੁਲਾਜ਼ਮ ਬੈਠੇ ਨੇ ਨੌਕਰੀਆਂ ਕਰਨ ਵਾਲੇ, ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਮਾਂ ਦੀਆਂ ਝਿੜਕਾਂ ਨਾ ਝੱਲਦਾ, ਮਾਤਾ ਨੇ ਮੈਨੂੰ ਝਿੜਕਿਆ, ਪਿਤਾ ਨੇ ਝਿੜਕਿਆ, ਧੱਕੇ ਨਾਲ ਸਕੂਲ ਭੇਜਿਆ, ਤਾਂ ਹੀ ਅੱਜ ਇਸ ਅਹੁਦੇ ਤੱਕ ਪਹੁੰਚਿਆ। ਕਈ ਬੱਚੇ ਆਖਣਗੇ ਮੇਰੀ ਮਾਂ ਮੈਨੂੰ ਝਿੜਕਦੀ ਆ, ਮੈਂ ਤੇ ਕੁਝ ਖਾ ਕੇ ਮਰ ਜਾਣਾ, ਮੈਂ ਸਕੂਲ ਨਹੀਂ ਜਾਣਾ। ਜਿਹੜੇ ਗੁੱਸਾ ਕਰਦੇ ਨੇ ਮਾਤਾ ਪਿਤਾ ਦੇ ਝਿੜਕਣ ਦਾ, ਉਹ ਫਿਰ ਗਲੀਆਂ ਵਿੱਚ ਹੀ ਫਿਰਦੇ ਰਹਿਣਗੇ ਜਾਂ ਡੰਗਰ ਚਾਰਨੇ ਪੈਣਗੇ, ਤੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹ ਕਿਸੇ ਮਰਤਬੇ ਤੱਕ ਪਹੁੰਚਦੇ ਨੇ, ਚੰਗੇ ਅਹੁਦਿਆਂ ਤੱਕ ਪਹੁੰਚਦੇ ਨੇ ਗੁਰਮੁਖੋ। ਤੇ ਮਾਤਾ ਪਿਤਾ ਦੀ ਝਿੜਕ ਵਿੱਚ ਵੀ ਬੱਚੇ ਪ੍ਰਤੀ ਪਿਆਰ ਹੀ ਹੁੰਦਾ, ਉਹ ਬੱਚੇ ਨੂੰ ਪਿਆਰ ਹੀ ਕਰਦੇ ਨੇ, ਉਹ ਝਿੜਕ ਵਿੱਚ ਵੀ ਪਿਆਰ ਛੁਪਿਆ ਹੋਇਆ। ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ 4 ਬੱਜਰ ਕੁਰੈਤਾਂ ਬਣਾਈਆਂ ਨੇ, ਅਸਲ ਵਿੱਚ ਇਹ ਪਿਆਰ ਹੀ ਸੀ ਕਿ ਤੈਨੂੰ ਮੈਂ ਮਾੜਿਆਂ ਕੰਮਾਂ ਤੋਂ ਬਚਾਉਣਾ ਹੈ, ਤੈਨੂੰ ਮੈਂ ਕੇਸ ਦਾੜੀ ਰੱਖ, ਨਸ਼ੇ ਛੱਡ, ਤਿਆਗ ਕਰ ਇਹਨਾਂ ਦਾ। ਬੜੇ ਬੜੇ ਸਾਇੰਟਿਸਟ ਜਿੰਨੇ ਹੋਏ ਨੇ, ਕੇਸਾਂ ਧਾਰੀ ਹੋਏ ਨੇ, ਜਿੰਨੇ ਵੀ ਤੁਸੀਂ ਵੱਡੇ ਵੱਡੇ ਵਿਦਵਾਨ ਵੇਖੋਗੇ ਸਭ ਦੇ ਕੇਸ ਰੱਖੇ ਹੋਏ ਸੀ। ਹਿੰਦੂਆਂ ਵਿੱਚ ਜਿੰਨੇ ਰਿਸ਼ੀ ਮੁਨੀ ਹੋਏ ਨੇ ਸਭ ਦੇ ਕੇਸ ਨੇ, ਅੱਜ ਵੀ ਬੜੇ ਲੋਕ ਨੇ ਜਿੰਨੇ ਇਹਨਾਂ ਦੇ ਬਾਪੂ ਜਾਂ ਵੱਡੇ ਜਿਹੜੇ ਕਥਾ ਵਾਚਕ ਨੇ ਉਹ ਕੇਸਾਂ ਧਾਰੀ ਨੇ, ਉਹਨਾਂ ਦੇ ਕੇਸ ਰੱਖੇ ਹੋਏ ਨੇ। ਤੇ ਕਹਿੰਦੇ ਭਾਈ ਇਹ ਕੇਸ ਜਿਹੜੇ ਨੇ ਇਹ ਗੁਰੂ ਕੀ ਮੋਹਰ ਹੈ ਸੱਚੇ ਪਾਤਸ਼ਾਹ ਦੇ ਬਚਨ ਤੇ। ਤੇ ਪੱਗਾਂ ਵਾਲਿਆਂ ਨੂੰ ਕਿੱਡਾ ਵੱਡਾ ਸਤਿਕਾਰ ਮਿਲਿਆ, ਮੈਂ ਅੱਗੇ ਵੀ ਕਈ ਸਟੇਜਾਂ ਤੇ ਬੇਨਤੀ ਕੀਤੀ ਆ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਸਰਦਾਰੀ ਦਿੱਤੀ। ਜਦੋਂ ਮਹਾਰਾਜ ਲੱਗੇ ਅੰਮ੍ਰਿਤ ਛਕਾਉਣ ਰਾਜਿਆਂ ਨੂੰ, ਕਹਿੰਦੇ ਛਕੋ ਵੀ ਤੁਸੀਂ ਵੀ ਅੰਮ੍ਰਿਤ, ਕਹਿੰਦੇ ਸਤਿਬਚਨ। ਜਦੋਂ ਲੱਗੇ ਛਕਣ ਰਾਜੇ ਕਹਿੰਦੇ ਛਕ ਤੇ ਲਵਾਂਗੇ ਤੁਸੀਂ, ਆ ਨਾਲ ਹੀ ਦੂਜੇ ਵੀ ਵਾੜ ਲੈ ਛੋਟੀਆਂ ਜਾਤਾਂ ਵਾਲੇ, ਇਹਨਾਂ ਨੂੰ ਕੱਢੋ ਬਾਹਰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਗੱਲ ਸੁਣੋ, ਤੁਸੀਂ ਇਹਨਾਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਹੋ? ਕਹਿੰਦੇ ਹਾਂਜੀ, ਇਹਨਾਂ ਨੂੰ ਬਾਹਰ ਕੱਢੋ, ਸਾਡਾ ਬਾਟਾ ਵੱਖਰਾ ਤਿਆਰ ਕਰੋ, ਇਹਨਾਂ ਦਾ ਬਾਟਾ ਵੱਖਰਾ ਤਿਆਰ ਕਰੋ। ਮਹਾਰਾਜ ਕਹਿੰਦੇ ਤੁਸੀਂ ਬਾਹਰ ਚੱਲੋ, ਹੁਣ ਛਕਣ ਗਈ ਏ, ਤੁਸੀਂ ਬਾਹਰ ਨਿਕਲੋ। ਤੁਸੀਂ ਇਹਨਾਂ ਨੂੰ ਨੀਚ ਸਮਝਦੇ ਹੋ, ਤੁਸੀਂ ਇਹਨਾਂ ਨੂੰ ਛੋਟੇ ਸਮਝਦੇ ਹੋ। ਉੱਥੇ ਫਿਰ ਸੱਚੇ ਪਾਤਸ਼ਾਹ ਨੇ ਆਖਿਆ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ। ਇਹ ਮੇ ਪੱਗਾਂ ਵਾਲੇ ਦਸਤਾਰਾਂ ਵਾਲੇ ਰਾਜੇ ਬਣਨਗੇ, ਮਹਾਰਾਜ ਨੇ ਆਖਿਆ। ਤੇ ਵੇਖੋ ਖਾਂ ਭਲਾ, ਜਿਸ ਸਿੱਖ ਦੀ ਕੀਮਤ ਇੱਕ ਮੁਰਗਾ ਹੋਵੇ, ਜਿਸ ਸਿੱਖ ਦੀ ਕੀਮਤ ਇੱਕ ਟਕਾ ਹੋਵੇ, ਜਿਸ ਸਿੱਖ ਦੀ ਕੀਮਤ 1 ਰੁਪਇਆ ਹੋਵੇ, ਜਿਸ ਸਿੱਖ ਦੀ ਕੀਮਤ 20 ਰੁਪਇਆ ਹੋਵੇ, ਸਿਰਫ 20 ਰੁਪਏ, 50 ਰੁਪਏ ਸਿਰ ਵੱਢ ਕੇ ਲਿਆਉਣ ਵਾਲੇ ਨੂੰ, 20 ਰੁਪਏ 10 ਪਾਉਣ ਵਾਲੇ ਨੂੰ, ਐਡਾ ਥੱਲੇ ਸੀ ਸਿੱਖ। ਪਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੇ ਮਿਲਟਰੀ ਦਾ ਸਭ ਤੋਂ ਵੱਡਾ ਆਫਿਸਰ ਹੈ ਤੇ ਉਹ ਵੀ ਪੱਗ ਵਾਲਾ, ਜਿੰਨੇ ਆ MLA ਜਿੰਨੇ ਮੰਤਰੀ, ਭਾਵੇਂ ਉਹ ਹਰਿਆਣੇ ਦਾ ਹੋਵੇ, ਭਾਵੇਂ ਉਹ ਹਿਮਾਚਲ ਦਾ ਹੋਵੇ, ਭਾਵੇਂ ਉਹ ਸਾਧ ਸੰਗਤ ਜੀ ਪੰਜਾਬ ਦਾ ਹੋਵੇ, ਭਾਵੇਂ ਉਹ ਕਿਸੇ ਵੀ ਪ੍ਰਾਂਤ ਦਾ ਹੋਵੇ, ਤੇ ਸਿਰੇ ਦੇ ਉੱਪਰ ਜੇ ਅੱਜ ਹਿੰਦੁਸਤਾਨ ਦਾ ਰਾਜਾ ਆਖੀਏ ਪ੍ਰਧਾਨ ਮੰਤਰੀ ਆ ਤੇ ਉਹ ਵੀ ਤੇ ਇੱਕ ਪੱਗ ਵਾਲਾ ਹੀ ਆ। ਗੱਲ ਪਾਲਟੀ ਦੀ ਨਹੀਂ, ਕਾਂਗਰਸੀ ਅਕਾਲੀਆਂ ਦੀ ਗੱਲ ਨਹੀਂ ਮੈਂ ਕਰਦਾ, ਮੈਂ ਸਿਰਫ ਆਪ ਜੀ ਦੇ ਚਰਨਾਂ 'ਚ ਕਰਜ ਕਰਨੀ ਚਾਹੁੰਦਾ। ਮਹਾਰਾਜ ਦੇ ਉਦੋਂ ਦੇ ਕੀਤੇ ਹੋਏ ਬਚਨ ਅੱਜ ਸਾਡੇ ਸਾਹਮਣੇ ਨੇ। ਪੱਗਾਂ ਵਾਲੇ ਕਿੱਡੇ ਕਿੱਡੇ ਵੱਡੇ ਅਹੁਦਿਆਂ ਤੇ ਬੈਠੇ, ਸਿੱਖ ਤੇ 2.5 ਕਰੋੜ ਨੇ, ਹਿੰਦੂ 2.5 ਅਰਬ ਨੇ, 2.5 ਅਰਬ ਹਿੰਦੂ ਹਿੰਦੁਸਤਾਨ ਵਿੱਚ ਹਨ, 2.5 ਅਰਬ ਮੁਸਲਮਾਨ ਨੇ, 2.5 ਕਰੋੜ ਗਿਣਤੀ ਕੇਵਲ ਸਿੱਖਾਂ ਦੀ ਆ। ਪਰ ਪੱਗਾਂ ਵਾਲੇ ਕਿੱਥੇ ਪਹੁੰਚਾ ਤੇ ਮਹਾਰਾਜ ਨੇ, ਕਿੱਡੇ ਕਿੱਡਾ ਵੱਡਾ ਮਾਣ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ। ਤੇ ਅੱਜ ਸਾਡੇ ਨੌਜਵਾਨ ਵੀਰ ਆਂਦੇ ਆ, ਮੈਨੂੰ ਪੱਗ ਬੰਨਦਿਆਂ ਸ਼ਰਮ ਲਾਉਂਦੀ ਆ ਜੀ, ਮੈਨੂੰ ਇਹ ਚੰਗੀ ਨਹੀਂ ਲੱਗਦੀ। ਤੇ ਗੋਰੇ ਸਾਡੇ ਹਿੰਦੁਸਤਾਨ ਵਿੱਚ ਰਾਜ ਕਰਕੇ ਗਏ ਨੇ, ਮੈਂ ਅਮਰੀਕਾ ਕੈਨੇਡਾ ਸਾਰੇ ਵੇਖਿਆ ਜਾ ਕੇ, ਉੱਥੇ ਸਾਡਾ ਸਰਦਾਰ ਕੁਰਸੀ ਤੇ ਬੈਠਾ ਹੁੰਦਾ, ਹਜ਼ਾਰ ਹਜ਼ਾਰ ਗੋਰਾ ਉਹਦੇ ਥੱਲੇ ਨੌਕਰੀ ਕਰਦਾ, ਕੰਮ ਕਰਦਾ, ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਸਾਡੇ ਸਰਦਾਰ ਉੱਥੇ ਕੰਮ ਕਰਦੇ ਨੇ, ਉਹ ਦਫ਼ਤਰ ਵਿੱਚ ਬੈਠੇ ਨੇ, ਗੋਰੇ ਉਹਨਾਂ ਦੇ ਥੱਲੇ ਕੰਮ ਕਰਦੇ ਨੇ। ਮਹਾਰਾਜ ਨੇ ਇੱਦਾਂ ਸਾਨੂੰ ਮਾਣ ਬਖਸ਼ਿਆ ਪੱਗਾਂ ਵਾਲਿਆਂ ਨੂੰ, ਕਿੱਡੇ ਕਿੱਡੇ ਵੱਡੇ ਅਹੁਦਿਆਂ ਤੇ ਅੱਜ ਪੱਗਾਂ ਵਾਲੇ ਦਸਤਾਰਾਂ ਵਾਲੇ ਬੈਠੇ ਆ। ਪਿਆਰਿਓ, ਗੁਰੂ ਚ ਕੋਈ ਘਾਟ ਨਹੀਂ, ਘਾਟਾਂ ਸਾਡੇ ਚ ਨੇ। ਜੇ ਗਿਣਤੀ ਸਾਡੀ 2.5 ਕਰੋੜ ਆ, ਇਹ ਸਾਡੀ ਘਾਟ, ਅਸੀਂ ਉਸ ਵੱਡੇ ਧਰਮ ਨੂੰ ਵੱਡੇ ਇਤਿਹਾਸ ਨੂੰ ਪ੍ਰਚਾਰ ਨਹੀਂ ਸਕੇ, ਦੱਸ ਨਹੀਂ ਸਕੇ ਲੋਕਾਂ ਤੱਕ। ਇੱਕ ਹਰਭਜਨ ਸਿੰਘ ਜੋਗੀ ਅਮਰੀਕਾ ਦੇ ਵਿੱਚ ਸੀ, ਉਹਨੇ ਦੱਸਿਆ, ਉਹਦੇ ਕੋਲ ਤਰੀਕਾ ਸੀ, ਉਹਦੇ ਕੋਲ ਮੈਥਡ ਸੀ, ਜੁਗਤੀ ਸੀ, ਤੇ ਉਸ ਹਰਭਜਨ ਸਿੰਘ ਜੋਗੀ ਨੇ 5 ਲੱਖ ਗੋਰਿਆਂ ਨੂੰ ਅੰਮ੍ਰਿਤ ਛਕਾਇਆ, 2.5 ਲੱਖ ਕਾਲਿਆਂ ਨੂੰ, ਅਫਰੀਕਨ ਸਿੱਖਾਂ ਨੂੰ ਅੰਮ੍ਰਿਤ ਛਕਾਇਆ, 7 ਲੱਖ ਨੂੰ ਉਹਨੇ ਗੋਰਿਆਂ ਨੂੰ ਅਤੇ ਕਾਲੇ ਉਹ ਜਿਹੜੇ ਅਫਰੀਕਨ ਸਿੱਖ, 2 ਲੱਖ ਟੋਟਲ 7 ਲੱਖ ਨੂੰ ਉਹਨੇ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਰਨ ਜੋੜਿਆ। ਨਾਲੇ ਪੱਕੇ ਸਿੱਖ ਨੇ ਉਹ, ਪੱਕੇ, ਸਾਡੇ ਵਰਗੇ ਨਹੀਂ, ਦੋਗਲੇ। ਸੂਰਜਮੁਖੀ, ਸੂਰਜਮੁਖੀ ਉਹਨੂੰ ਕਹਿੰਦੇ ਆ ਫੁੱਲ, ਤੁਸੀਂ ਵੇਖਿਆ ਨਾ ਸੂਰਜਮੁਖੀ, ਸੂਰਜਮੁਖੀ ਉਹ ਜਦੋਂ ਸੂਰਜ ਚੜ ਜਾਂਦਾ ਉੱਪਰ ਨੂੰ ਕਰ ਲੈਂਦਾ ਸਿਰ, ਜਿਵੇਂ ਜਿਵੇਂ ਸੂਰਜ ਘੁੰਮਦਾ ਫੁੱਲ ਘੁੰਮੀ ਜਾਊ, ਜਦੋਂ ਸੂਰਜ ਛਿਪ ਗਿਆ ਉਹਨੇ ਥੱਲੇ ਨੂੰ ਗਰਦਨ ਸਿੱਟ ਲੈਣੀ। ਸਾਡਾ ਕੰਮ ਹੀ ਏਦਾਂ ਦਾ ਹੀ ਆ, ਅਸੀਂ ਸੂਰਜ ਚੜ੍ਹੇ ਤੋਂ ਹੀ ਰਜਾਈ ਚੋਂ ਬਾਹਰ ਨਿਕਲਦੇ, ਅਸੀਂ ਬਿਸਤਰੇ ਚੋਂ ਮੂੰਹ ਉਦੋਂ ਕੱਢਣਾ ਜਦੋਂ ਸੂਰਜ ਚੜ੍ਹ ਜਾਂਦਾ, ਸ਼ਾਮ ਪਈ ਤੇ ਸੌਂ ਗਏ। ਇਹ ਸੂਰਜਮੁਖੀ ਸਿੱਖ ਨੇ ਏਦਾਂ ਦੇ, ਜਿਹੜੇ ਸੂਰਜ ਚੜ੍ਹੇ ਤੇ ਹੀ ਆਪਣਾ ਮੂੰਹ ਵਿਖਾਉਂਦੇ ਆ। ਪਰ ਉਹ ਜਿਹੜੇ ਗੋਰੇ ਆ ਉਹ ਪੱਕੇ ਆ, ਸਾਡੇ ਵਿੱਚ ਵਿਰਲੇ ਗੁਰਸਿੱਖ ਨੇ, ਅਸੀਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ। ਮੈਂ ਹਮੇਸ਼ਾ ਬੇਨਤੀ ਕਰਨਾ ਹੁੰਦਾ ਗੁਰਮੁਖੋ, ਤੁਹਾਨੂੰ ਸਾਡੇ ਬਾਰੇ ਨਹੀਂ ਪਤਾ, ਸਾਨੂੰ ਤੁਹਾਡੇ ਬਾਰੇ ਨਹੀਂ ਪਤਾ, ਤੁਸੀਂ ਤੇ ਸਾਨੂੰ ਵੇਂਦੇ ਹੋ ਵੀ ਚੋਲੇ ਪਾਏ ਆ ਜੀ, ਬਾਬੇ ਆ ਜੀ, ਅਸੀਂ ਤੁਹਾਨੂੰ ਵੇਖਦੇ ਹਾਂ ਵੀ ਬੱਲੇ ਬੱਲੇ ਦਾੜੀ ਬੜੀ ਸੋਹਣੀ ਆ, ਖੱਟੀ ਕੇਸਰੀ ਨੀਲੀ ਜਾਂ ਚਿੱਟੀ ਪੱਗ ਬੰਨੀ ਆ, ਬੜਾ ਆਨੰਦ ਲੈ ਰਿਹਾ ਦੀਵਾਨ ਦਾ। ਇਦੂ ਵੱਧ ਆਪਾਂ ਨਹੀਂ ਜਾਣਦੇ ਇੱਕ ਦੂਜੇ ਬਾਰੇ, ਕੁਛ ਨਹੀਂ ਪਤਾ, ਪਰ ਆਪਣੇ ਆਪ ਬਾਰੇ ਤਾਂ ਜਾਣਦੇ ਹਾਂ। ਆਪਣੇ ਅੰਤਸ਼ਕਰਨ ਵਿੱਚ ਜੇ ਝਾਤੀ ਮਾਰ ਕੇ ਵੇਖੀਏ ਤੇ ਸਾਨੂੰ ਪਤਾ ਲੱਗ ਜਾਏਗਾ ਅਸੀਂ ਕਿਹੋ ਜਿਹੇ ਆ, ਅੰਦਰੋਂ ਸਾਨੂੰ ਜਵਾਬ ਮਿਲ ਜਾਏਗਾ ਵੀ ਅਸੀਂ ਕਿਹੋ ਜਿਹੇ ਆ। ਤੇ ਸੰਗਤ ਜੀ ਧਿਆਨ ਦੇਣਾ, ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ, ਸੱਚੇ ਪਾਤਸ਼ਾਹ ਦੇ ਦਰਸਾਏ ਰਾਹ ਉੱਤੇ ਚੱਲਣ ਵਾਲੇ ਤੇ ਬਹੁਤ ਘੱਟ ਹਨ, ਵਿਰਲੇ ਗੁਰਸਿੱਖ ਨੇ। ਮਹਾਰਾਜ ਨੇ ਆਖਿਆ ਸੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਡਰ ਚੋਟਾਂ ਖਾਵੈ। ਕਹਿੰਦੇ ਚੋਟਾਂ ਖਾਣੀਆਂ ਪੈਣਗੀਆਂ ਸਿੱਖਾਂ ਜੇ ਰਹਿਤ ਨਹੀਂ ਰੱਖਦਾ, ਸਿੱਖ ਮੈਨੂੰ ਪਿਆਰਾ ਹੀ ਤਾਂ ਲੱਗਦਾ ਜੇ ਰਹਿਤ ਰੱਖੇ। ਗੱਜ ਕੇ ਬੋਲਿਓ ਸਾਰੇ, ਤਿੰਨੇ ਹਿੱਸਿਆਂ ਚ, ਪਹਿਲੇ ਹਿੱਸੇ ਚ ਦਾਸ ਬੋਲਦਾ, ਫਿਰ ਸਾਰੇ ਵੀਰ ਭਰਾ ਸਿੰਘ ਬੋਲੋ, ਫਿਰ ਤੀਸਰੇ ਹਿੱਸੇ ਵਿੱਚ ਭੈਣਾਂ ਵੀ ਗੱਜ ਕੇ ਬੋਲੋ। ਭਾਵੇਂ ਗਰਮੀ ਬੜੀ ਆ, ਜਿੰਨੀਆਂ ਗੂੰਜਾਂ ਪਾਓਗੇ ਉਹਨਾਂ ਹੀ ਫਿਰ ਆਨੰਦ ਆਏਗਾ। ਸਾਰੇ ਕਿਰਪਾ ਕਰਕੇ ਪੜਿਓ, ਪਤਾ ਲੱਗੇ ਕਿੱਡਾ ਵੱਡਾ ਇਕੱਠ, ਪਤਾ ਲੱਗੇ ਵੀ ਦੀਵਾਨ ਚੱਲ ਰਿਹਾ। ਇੰਨੀ ਸੰਗਤ ਦੀ ਬੜੀ ਆਵਾਜ਼ ਹੋਣੀ ਚਾਹੀਦੀ ਹੈ, ਸਾਰੇ ਕਿਰਪਾ ਕਰਕੇ ਬੋਲੋ। ਤੁਹਾਨੂੰ ਪਤਾ, ਦੋ ਬੀਬੀਆਂ ਹੋਣ ਸਾਰੇ ਪਿੰਡ 'ਚ ਪਤਾ ਲੱਗ ਜਾਂਦਾ ਫਲਾਣੇ ਦੇ ਘਰ ਅੱਜ ਗਾਉਣ ਬੈਠਾ, ਇੱਥੇ ਤੇ ਕਿੰਨੇ ਜਣੇ ਆਪਾਂ। ਸਾਰੇ ਕਿਰਪਾ ਕਰਕੇ ਪੜਿਓ ਭਾਈ। ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਦੀ ਚਲਾਈ ਹੋਈ ਪ੍ਰਪਾਟੀ ਤੇ ਸਿੱਧੀਆਂ ਧਾਰਨਾ ਮਹਾਂਪੁਰਸ਼ ਚਲਾ ਕੇ ਗਏ ਆ, ਸਿੱਧੇ ਸਾਧੇ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਹੈ ਸਿੱਧੀਆਂ ਧਾਰਨਾ। ਤੇ ਸਾਰੇ ਕਿਰਪਾ ਕਰਕੇ ਗੱਜ ਕੇ ਬੋਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਮੈਨੂੰ ਸਿੱਖ ਨਾ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ, ਸਿੱਖ ਨਾ ਨਿਆਰਾ ਰਵੇਗਾ, ਇਹਦੇ ਜੀਵਨ ਵਿੱਚ ਨਿਆਰਾਪਨ ਹੋਏਗਾ। ਸਤਿਗੁਰੂ ਕਹਿੰਦੇ ਨੇ ਸਿੱਖਾ ਮੈਂ ਆਪਣਾ ਤੇਜ ਪ੍ਰਤਾਪ ਤੈਨੂੰ ਦੇ ਦਿਆਂਗਾ, ਮੈਂ ਆਪਣੀ ਪਾਵਰ ਤੈਨੂੰ ਦੇ ਦਿਆਂਗਾ ਜੇ ਤੇਰੇ ਜੀਵਨ ਵਿੱਚ ਨਿਆਰਾਪਨ ਹੋਏਗਾ। ਤੇ ਜਦੋਂ ਵਿਪਰਨਾ ਵਾਲੀਆਂ ਰੀਤਾਂ ਕਰਨ ਲੱਗ ਪਵੇਗਾ, ਮਨਮੁੱਖਾਂ ਵਾਲੇ ਕਰਮ ਕਰਨ ਲੱਗ ਜਾਵੇਗਾ, ਨਾਸਤਕ ਬਿਰਤੀ ਤੇਰੀ ਹੋ ਜਾਵੇਗੀ, ਫਿਰ ਤੂੰ ਮੇਰਾ ਕੁਛ ਨਹੀਂ ਲੱਗਦਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ, ਫਿਰ ਨੀ ਭਰੋਸਾ ਕਰਾਂਗਾ ਤੇਰੇ ਤੇ। ਨਿਆਰਾਪਨ ਕੀ ਹੁੰਦਾ? ਖਾਲਸਾ ਨਿਆਰਾ, ਦੁਨੀਆਂ ਨਾਲੋਂ ਵੱਖਰਾ ਹੋਵੇ, ਸਾਰੇ ਲੋਕ ਸੁੱਤੇ ਪਏ ਹੋਣ, ਗੁਰੂ ਦਾ ਸਿੱਖ ਨਿਤਨੇਮ ਕਰਦਾ ਹੋਵੇ, ਗੁਰੂ ਦਾ ਸਿੱਖ ਬਾਣੀ ਦਾ ਨਿਤਨੇਮ ਕਰਦਾ ਹੋਵੇ। ਲੋਕ ਘਰਾੜੇ ਮਾਰਦੇ ਨੇ, ਗੁਰਸਿੱਖ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰੇ, ਇਸ਼ਨਾਨ ਕਰੇ, ਨਿਤਨੇਮ ਕਰੇ, 3 ਵਜੇ ਲਾਈਟ ਜਗ ਜਾਵੇ ਘਰ ਦੀ, ਪਤਾ ਲੱਗੇ ਗੁਰਸਿੱਖਾਂ ਦਾ ਘਰ ਹੈ, ਇਹ ਅੰਮ੍ਰਿਤਧਾਰੀ ਨੇ, ਸਵੇਰੇ ਹੀ ਨਲਕਾ ਖੜਕੇ ਵੀ ਇਸ਼ਨਾਨ ਕਰ ਰਹੇ ਆ, ਪਤਾ ਲੱਗੇ ਇਹ ਹੈ ਗੁਰਸਿੱਖੀ। ਨਿਆਰਾਪਨ, ਕਿਤੇ ਵਿਆਹ ਤੇ ਗਏ ਹੋਏ, ਛਾਤੀ ਤੇ ਵੀ ਗਏ ਹੋਈਏ, ਜਿੱਥੇ ਮਰਜ਼ੀ ਹੋਈਏ, ਲੋਕ ਜਾਣਾ ਪੈਂਦਾ, ਮਜਬੂਰੀਆਂ ਹੁੰਦੀਆਂ ਨੇ ਰਿਸ਼ਤੇਦਾਰੀਆਂ ਚ, ਪਰ ਉੱਥੇ ਰੰਗ ਤਮਾਸ਼ੇ ਵੇਖ ਕੇ ਆਪਣਾ ਰਹਿਰਾਸ ਸਾਹਿਬ ਦਾ ਟਾਈਮ ਨਾ ਭੁਲਾਵੇ, ਬਾਹਰ ਆ ਕੇ ਆਪਣਾ ਨਿਤਨੇਮ ਪੂਰਾ ਕਰ ਲਵੇ ਵੀ ਮੈਂ ਰਹਿਰਾਸ ਪੜ੍ਹਨੀ ਆ, ਮੇਰੇ ਜੀਵਨ ਦਾ ਇਹ ਕੰਗ ਹੈ, ਸੁਭਾਅ ਬਣ ਜਾਵੇ, ਇਹ ਹੁੰਦਾ ਨਿਆਰਾਪਨ। ਬੋਲਣ ਵਿੱਚ ਫਰਕ ਹੋਵੇ, ਲੋਕ ਬੁਰਾ ਬੋਲਦੇ ਨੇ ਗੁਰਸਿੱਖ ਦੀ ਜ਼ਬਾਨ ਵਿੱਚੋਂ, ਏਦਾਂ ਦੀ ਭੱਦੀ ਸ਼ਬਦਾਵਲੀ ਨਾ ਨਿਕਲੇ। ਨਿਆਰਾਪਨ ਹੋਵੇ, ਵੇਖਣ ਵਿੱਚ ਫਰਕ ਹੋਵੇ, ਕੰਨਾਂ ਵਿੱਚ ਸੁਣਨ ਵਿੱਚ ਫਰਕ ਹੋਵੇ, ਜੀਭ ਵਿੱਚ ਫਰਕ ਹੋਵੇ, ਬੋਲਣ ਵਿੱਚ ਫਰਕ ਹੋਵੇ। ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, ਅੰਮ੍ਰਿਤਧਾਰੀ ਜਿਹੜਾ ਹੋਵੇ ਗੁਰੂ ਕਾ ਪਿਆਰਾ ਗੁਰਸਿੱਖ, ਉਹਦੇ ਜੀਵਨ ਵਿੱਚ ਫਰਕ ਹੁੰਦਾ, ਅੱਖਾਂ ਨਹੀਂ ਬਦਲਣੀਆਂ ਮਹਾਰਾਜ ਨੇ, ਵੇਖਣ ਵਿੱਚ ਫਰਕ ਪੈ ਜਾਂਦਾ, ਜੀਭ ਇਹੀ ਰਹਿਣੀ ਹੈ, ਬੋਲਣ 'ਚ ਫਰਕ ਪੈ ਜਾਏਗਾ, ਕੰਨ ਇਹੀ ਰਹਿਣਗੇ, ਸੁਣਨ ਵਿੱਚ ਫਰਕ ਪੈ ਜਾਏਗਾ। ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਨੇ, ਗੁਰਮੁਖ ਨੇ, ਜਿਹੜੇ ਦਿਖਾਵੇ ਵਾਲੇ ਨਹੀਂ, ਉਹਨਾਂ ਦੀ ਗੱਲ ਨਹੀਂ ਕਰਦਾ, ਜਿਹੜੇ ਸੱਚਮੁੱਚ ਰੰਗੇ ਹੋਏ ਨੇ, ਜਿੱਥੇ ਟੇਪ ਹਰ ਵੇਲੇ ਕੰਨਾਂ 'ਚ ਰਹਿੰਦੀ ਆ, ਜੇ ਟਰੈਕਟਰ ਉੱਤੇ ਵੀ ਜਾਣਾ ਤੇ ਉੱਥੇ ਵੀ ਫਿੱਟ ਕਰਾ ਲਓ, ਕਹਿੰਦੇ ਉੱਥੇ ਵੀ ਪੈਂਦੇ ਹੀ ਰਵੇ ਆਵਾਜ਼ ਕੰਨਾਂ 'ਚ। ਹੁਣ ਜਿਹੜੇ ਟਰੈਕਟਰਾਂ ਤੇ ਚੱਲਦੀਆਂ ਨੇ, ਉੱਥੇ ਕਦੇ ਸੁਣਿਆ ਵੀ ਗੁਰਬਾਣੀ ਚੱਲ ਰਹੀ ਹੈ? ਬਹੁਤ ਘੱਟ। ਜੇ ਪਿੰਡ ਵਿੱਚ ਵੀ ਲੰਘਣਗੇ, ਉੱਥੇ ਵੀ ਉਹਨਾਂ ਨੇ ਫੁੱਲ ਆਵਾਜ਼ ਛੱਡੀ ਹੋਈ ਹੁੰਦੀ ਹੈ, ਉਹਨਾਂ ਨੂੰ ਇਹ ਭੁੱਲ ਜਾਂਦਾ ਵੀ ਇਹ ਤੇ ਮੇਰਾ ਪਿੰਡ ਆ, ਇਸ ਪਿੰਡ ਵਿੱਚ ਮੇਰੀਆਂ ਵੀ ਤੇ ਭੈਣਾਂ ਨੇ, ਆ ਮੇਰੀਆਂ ਹੀ ਧੀਆਂ ਭੈਣਾਂ ਨੇ ਇਸ ਪਿੰਡ ਵਿੱਚ, ਸਭ ਭੁੱਲ ਜਾਂਦਾ। ਹਰ ਵੇਲੇ ਕੰਨਾਂ ਵਿੱਚ ਮੇਰੇ 'ਚ ਗੀਤ ਪੈਂਦੇ ਰਹਿਣ, ਅੱਖੀ ਵੇਖ ਨਾ ਰੱਜਦੀਆਂ ਬਹੁ ਰੰਗ ਤਮਾਸ਼ੇ, ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਰੱਜਦੀਆਂ ਨਹੀਂ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬੁਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਸੇ। ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਰੱਜਦੀਆਂ ਨਹੀਂ। ਪਰ ਇਹਨਾਂ ਅੱਖਾਂ ਨੂੰ ਸਤਿਗੁਰੂ ਦੇ ਦਰਸ਼ਨਾਂ ਦੀ ਕੋਈ ਪਿਆਸ ਨਹੀਂ, ਗੁਰਬਾਣੀ ਦੇ ਦਰਸ਼ਨ ਗੁਰਬਾਣੀ ਪੜ੍ਹਨ ਦੀ ਕੋਈ ਇੱਛਾ ਨਹੀਂ। ਅੱਖਾਂ ਸਾਡੀਆਂ ਖਰਾਬ ਹੋਈਆਂ ਨੇ ਟੈਲੀਵਿਜ਼ਨ ਵੇਖ ਵੇਖ ਕੇ, ਹਰ ਸਮੇਂ ਅੱਖਾਂ ਗਈਆਂ ਜਾ ਰਹੀਆਂ ਨੇ ਪਰ ਫਿਰ ਵੀ ਦੁਨੀਆਂ ਨੂੰ ਵੇਖਣ ਦੀ ਇੱਛਾ ਹੈ। ਮੇਰਾ ਆਪਰੇਸ਼ਨ ਕਰਾ ਦਿਓ, ਮੈਂ ਚੰਗੀ ਤਰ੍ਹਾਂ ਵੇਖਣ ਲੱਗ ਜਾਵਾਂ, ਫਿਰ ਵੀ ਟੈਲੀਵਿਜ਼ਨ ਹੀ ਵੇਖਣਾ, ਫਿਰ ਵੀ ਦੁਨੀਆਂ ਦੇ ਰੰਗ ਤਮਾਸ਼ੀ ਵੇਖਣੇ ਨੇ, ਫਿਰ ਕਿਹੜਾ ਆਖਣਾ ਵੀ ਮੈਂ ਠੀਕ ਹੋ ਗਿਆ ਤੇ ਹੁਣ ਮੈਂ ਗੁਰਬਾਣੀ ਪੜ੍ਹ ਲਾਂ, ਪੋਥੀ ਸਾਹਿਬ ਦੇ ਦਰਸ਼ਨ ਕਰ ਲਾਂ, ਹੁਣ ਮੈਂ ਗੁਰਦੁਆਰੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਾਂ, ਉਦੋਂ ਵੀ ਟੈਲੀਵਿਜ਼ਨ ਹੀ ਵੇਖਣਾ। ਪਰ ਵਿਰਲੇ ਨੇ ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੋਵੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ, ਬੜੀ ਸੰਗਤ ਆਉਂਦੀ ਸੀ ਦਰਸ਼ਨ ਕਰਨ ਵਾਸਤੇ, ਦੀਦਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਦੇ